ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਸਿਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਤਰ੍ਹਾਂ ਹੀ ਕਿਸੇ ਵਸਤੂ ਨੂੰ, ਕਿਸੇ ਹਸਤੀ ਨੂੰ ਵੇਖਣਾ ਹੁੰਦਾ ਹੈ, ਉਸਦਾ ਸਰੂਪ, ਉਸਦਾ ਸੁਭਾਅ। ਇੱਕ ਤੇ ਅੱਗ ਦਾ ਸਰੂਪ ਐਸੀ ਵੇਖ ਲਿਆ, ਇੱਕ ਉਸਦਾ ਸੁਭਾਅ ਹੈ ਤਪਸ਼। ਉਹ ਤਪਸ਼ ਨਹੀਂ ਦਿਖਾਈ ਦਿੰਦੀ, ਮਹਿਸੂਸ ਹੁੰਦੀ ਹੈ। ਸੋਜ ਤਪਸ਼ ਮਹਿਸੂਸ ਤੇ ਹੁੰਦੀ ਹੈ, ਪਰ ਕੋਈ ਇਹ ਆਖੇ ਦਿਖਾਓ ਤਾਂ ਦੇਖਣ ਲਈ ਤੇ ਬਲਦੀ ਹੋਈ ਅੱਗ ਹੈ, ਮਹਿਸੂਸ ਕਰਨ ਲਈ ਹੈ ਤਪਸ਼। ਦੇਖਣ ਲਈ ਤੇ ਬਰਫ਼ ਹੈ, ਉਸਦਾ ਸਰੂਪ ਹੈ, ਮਹਿਸੂਸ ਕਰਨ ਲਈ ਹੈ ਉਸਦੀ ਠੰਡ। ਠੰਡ ਦੇਖਣ ਲਈ ਨਹੀਂ ਹੈ, ਮਹਿਸੂਸ ਕਰਨ ਲਈ ਹੈ। ਦੇਖਣ ਲਈ ਹੈ ਫੁੱਲ ਦਾ ਸਰੂਪ, ਮਹਿਸੂਸ ਕਰਨ ਲਈ ਹੈ ਉਸਦੀ ਸੁਗੰਧ। ਇੱਕ ਤੇ ਹੈ ਦੇਖਣਾ, ਇੱਕ ਹੈ ਉਸਨੂੰ ਮਹਿਸੂਸ ਕਰਨਾ, ਉਸਨੂੰ ਸਮਝਣਾ, ਉਸਦੇ ਸੁਭਾਅ ਨੂੰ, ਉਸਦੀ ਫਿਤਰਤ ਨੂੰ। ਇਹ ਨਿਯਮ ਜਿੱਥੇ ਸੰਸਾਰ ਦੀ ਹਰ ਚੀਜ਼ ਤੇ ਲਾਗੂ ਹੁੰਦਾ, ਉਸਦਾ ਸਰੂਪ ਤੇ ਉਸਦਾ ਸੁਭਾਅ। ਇੱਕ ਪਸ਼ੂ ਦਾ ਸਰੂਪ ਹੈ, ਸ਼ੇਰ ਨੂੰ ਵੇਖ ਲਿਆ, ਪਰ ਇੱਕ ਮਾਸੂਮ ਬੱਚੇ ਨੂੰ ਉਸਦੇ ਸੁਭਾਅ ਦਾ ਕੁਝ ਵੀ ਪਤਾ ਨਹੀਂ ਹੈ। ਪਰ ਇੱਕ ਜਵਾਨ ਨੂੰ, ਇੱਕ ਬਜ਼ੁਰਗ ਨੂੰ ਸ਼ੇਰ ਦੇ ਸੁਭਾਅ ਦਾ ਪਤਾ ਹੈ, ਆਪਣੇ ਆਪ ਨੂੰ ਉਸ ਤੋਂ ਬਚਾ ਕੇ ਰੱਖੇਗਾ। ਇੱਕ ਬੱਚਾ ਅਗਰ ਸੱਪ ਨੂੰ ਵੇਖੇ ਤਾਂ ਸਰੂਪ ਦਾ ਤੇ ਉਸਨੂੰ ਗਿਆਨ ਹੈ, ਸੱਪ ਦਿਖਾਈ ਦੇ ਰਿਹਾ, ਸੁਭਾਅ ਦਾ ਕੁਝ ਵੀ ਨਹੀਂ ਪਤਾ। ਹੋ ਸਕਦਾ ਆਪਣੀ ਉਂਗਲ ਸੱਪ ਦੇ ਮੂੰਹ ਵਿੱਚ ਦੇਵੇ, ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ, ਚੰਚਲ ਮਤ ਬਾਰਿਕ ਬਪਰੇ ਕੀ ਸਰਪ ਅਗਨ ਕਰ ਮੇਲੇ। ਬੱਚਾ ਇਹ ਬੜਾ ਚੰਚਲ ਹੈ, ਅੱਗ ਦੇ ਛੱਤ ਪਾਉਂਦਾ, ਇਸ ਸੱਪ ਦੇ ਮੂੰਹ ਦੇ ਛੱਤ ਪਾਉਂਦਾ ਹੈ, ਕਿਉਂਕਿ ਸਰੂਪ ਦਾ ਤੇ ਪਤਾ ਹੈ, ਅੱਗ ਸੁਭਾਅ ਦਾ ਨਹੀਂ ਪਤਾ ਕਿ ਜਲਾ ਦੇਗੀ। ਸਰੂਪ ਦਾ ਤੇ ਇਸਨੂੰ ਪਤਾ ਹੈ ਸਰਪ ਹੈ, ਸੱਪ ਹੈ, ਪਰ ਉਸਦੇ ਸੁਭਾਅ ਦਾ ਪਤਾ ਨਹੀਂ ਹੈ। ਜਗਤ ਵਿੱਚ ਅਸੀਂ ਜੋ ਕੁਝ ਵੀ ਦੇਖਦੇ ਹਾਂ, ਹਰ ਵਸਤੂ ਆਪਣੇ ਦੋ ਰੂਪ ਰੱਖਦੀ ਹੈ, ਸੂਕਸ਼ਮ ਅਸਥੂਲ, ਅਸਥੂਲ ਰੂਪ ਦੇ ਚਾਹੇ ਉਸਦਾ ਸਰੂਪ, ਸੂਕਸ਼ਮ ਰੂਪ ਦੇ ਚਾਹੇ ਉਸਦਾ ਸੁਭਾਅ। ਇਸ ਤਰ੍ਹਾਂ ਹੀ ਮਨੁੱਖ ਲੈ ਲਓ, ਇੱਕ ਤਾਂ ਮਨੁੱਖ ਦੀ ਸ਼ਕਲ ਸੂਰਤ, ਇੱਕ ਹੈ ਫਿਰ ਉਸਦੀ ਸੀਰਤ, ਉਸਦਾ ਸੁਭਾਅ। ਵਿਦਵਾਨ ਧਾਰਮਿਕ ਐਸਾ ਕਹਿੰਦੇ ਨੇ ਕਿ ਸਰੂਪ ਦੀ ਸਮਝ ਨਾਲੋਂ ਸੁਭਾਅ ਦੀ ਸਮਝ ਮਹਾਨ ਹੈ, ਬੜੀ ਉੱਤਮ ਹੈ, ਲਾਭਕਾਰੀ ਹੈ। ਸਰੂਪ ਦਾ ਬੋਧ ਵੀ ਹੋ ਗਿਆ ਤੇ ਕੋਈ ਬਹੁਤ ਵੱਡੀ ਗੱਲ ਨਹੀਂ, ਵੱਡੀ ਗੱਲ ਹੈ ਸੁਭਾਅ ਨੂੰ ਸਮਝਣਾ। ਕਹਿੰਦੇ ਨੇ ਇਹ ਜੋ ਕੁਝ ਦਿਖਾਈ ਦੇ ਰਿਹਾ ਜਿੱਥੇ ਤੱਕ, ਇਸ ਨੂੰ ਵੇਖਣਾ ਔਰ ਵੇਖ ਕੇ ਉਸਦੀ ਸਮਝ ਹਾਸਲ ਕਰਨੀ, ਬਸ ਇਸੇ ਨੂੰ ਵਿਗਿਆਨ ਕਹਿੰਦੇ ਨੇ, ਇਸੇ ਨੂੰ ਸਾਇੰਸ ਕਹਿੰਦੇ ਨੇ। ਪਰ ਇਸ ਅਸਥੂਲ ਜਗਤ ਦੇ ਜੋ ਸੂਕਸ਼ਮ ਰੂਪ ਵਿੱਚ ਰਮਿਆ ਹੋਇਆ ਹੈ, ਵਿਆਪਕ ਹੈ, ਸਭ ਕੇ ਮਦ ਸਭੋਂ ਤੇ ਬਾਹਰ, ਉਸਨੂੰ ਮਹਿਸੂਸ ਕਰਨਾ, ਇਹ ਕਹਿੰਦੇ ਨੇ ਪਰਮਾਤਮਾ ਦੇ ਸੁਭਾਅ ਨੂੰ ਸਮਝਣਾ ਹੈ। ਸਾਰਾ ਜਗਤ ਤੇ ਉਸਦਾ ਸਰੂਪ ਹੈ। ਮੰਦਰ, ਮਸਜਿਦ, ਗੁਰਦੁਆਰੇ ਤੇ ਧਰਮ ਗ੍ਰੰਥਾਂ ਦਾ ਪਾਠ ਪਠਨ, ਮਹਾਂਪੁਰਸ਼ਾਂ ਦੀ ਬਾਣੀ ਪਰਮਾਤਮਾ ਦੇ ਸੁਭਾਅ ਨੂੰ ਸਾਡੇ ਸਾਹਮਣੇ ਰੱਖਦੀ ਹੈ। ਉਸਦਾ ਸੁਭਾਅ ਕੀ ਹੈ, ਉਹਦੀ ਫਿਤਰਤ ਕੀ ਹੈ, ਵਾਸਤਵਿਕ ਹੈ, ਉਹਦੀ ਸੀਰਤ ਕੀ ਹੈ। ਸਰੂਪ ਤੇ ਅੱਖਾਂ ਦਾ ਵਿਸ਼ਾ ਵੇਖ ਲਿਆ, ਹੋ ਸਕਦਾ ਕਿਸੇ ਕੋਲ ਬਹੁਤ ਗਹਿਰੀ ਦ੍ਰਿਸ਼ਟ ਹੋਵੇ, ਇੱਕ ਸਾਇੰਟਿਸਟ ਕੋਲ ਬਹੁਤ ਗਹਿਰੀ ਦ੍ਰਿਸ਼ਟ ਹੈ, ਉਹ ਜਿਤਨਾ ਪਦਾਰਥ ਨੂੰ ਵੇਖ ਲੈਂਦਾ, ਸ਼ਾਇਦ ਅਸੀਂ ਨਾ ਵੇਖ ਸਕੀਏ ਔਰ ਨਹੀਂ ਵੇਖ ਸਕਦੇ। ਕਿਸੇ ਕਿਸੇ ਕੋਲ ਗਹਿਰੀ ਦ੍ਰਿਸ਼ਟ ਹੈ ਤੇ ਦ੍ਰਿਸ਼ਟੀ ਨੂੰ ਹੋਰ ਗਹਿਰਾ ਕੀਤਾ ਜਾ ਸਕਦਾ ਹੈ, ਲੰਬਾ ਕੀਤਾ ਜਾ ਸਕਦਾ ਹੈ ਖੁਰਦਬੀਨ ਦੇ ਰਾਹੀਂ, ਦੂਰਬੀਨ ਦੇ ਰਾਹੀਂ। ਜੋ ਨਹੀਂ ਵੇਖ ਸਕਦੀਆਂ ਇਹ ਅੱਖਾਂ ਦੂਰਬੀਨ ਨਾਲ ਵੇਖ ਲਵਾਂਗੇ, ਜੋ ਨਹੀਂ ਵੇਖ ਸਕਦੀ ਇਹ ਅੱਖ ਖੁਰਦਬੀਨ ਨਾਲ ਵੇਖ ਲਵਾਂਗੇ। ਇਹ ਇੱਕ ਵਿਗਿਆਨ ਹੈ, ਨਹੀਂ ਵੇਖ ਸਕਾਂਗੇ ਪਰਮਾਤਮਾ ਦੇ ਸੁਭਾਅ ਨੂੰ, ਉਹਦਾ ਸੁਭਾਅ ਕੀ ਹੈ, ਇਸ ਦੇ ਚ ਵਿਗਿਆਨ ਸਫਲ ਨਹੀਂ ਹੋ ਸਕਦਾ, ਇਸ ਦੇ ਚ ਧਰਮ ਸਫਲ ਹੁੰਦਾ ਹੈ। ਤੇ ਧਰਮ ਕਹਿੰਦਾ ਜੇ ਤੂੰ ਪਰਮਾਤਮਾ ਦੇ ਸੁਭਾਅ ਨੂੰ ਸਮਝਣਾ ਹੈ ਤਾਂ ਫਿਰ ਆਪਣੇ ਅੰਦਰ ਪ੍ਰਵੇਸ਼ ਕਰ, ਆਪਣੀ ਗਹਿਰਾਈ ਵਿੱਚ ਜਾ। ਤੇ ਗਹਿਰਾ ਤਲ ਹੈ ਆਤਮਾ ਜੋ ਪਰਮਾਤਮਾ ਦੀ ਅੰਸ ਹੈ। ਕਹੋ ਕਬੀਰ ਏ ਰਾਮ ਕੀ ਅੰਸ, ਜਿਤਨੇ ਘਰਾਂ ਵਿੱਚ ਦੀਵਾ ਜਲ ਰਿਹਾ ਸਭ ਸੂਰਜ ਦੀ ਅੰਸ ਹੈ, ਸਾਰਾ ਪ੍ਰਕਾਸ਼ ਉਸੇ ਤੋਂ ਹੈ। ਜਿਤਨਿਆਂ ਵਿੱਚ ਇਹ ਜੋਤ ਹੈ ਸਭ ਮੈਂ ਜੋਤ, ਜੋਤ ਹੈ ਸੋਏ ਤਿਸਕੇ ਚਾਨਣ ਸਭ ਮੈਂ ਚਾਨਣ ਹੋਵੇ, ਉਸਦਾ ਹੀ ਚਾਨਣਾ ਸਾਰਿਆਂ ਦੇ ਵਿੱਚ ਹੈ, ਉਸੇ ਦਾ ਹੀ ਪ੍ਰਕਾਸ਼ ਸਾਰਿਆਂ ਦੇ ਵਿੱਚ ਹੈ। ਔਰ ਉਸਨੂੰ ਪੂਰਨ ਰੂਪ ਦੇ ਸਮਝਣ ਦਾ ਇਹੀ ਤਰੀਕਾ ਹੈ, ਆਪਣੇ ਵਿੱਚ ਪ੍ਰਵੇਸ਼ ਕਰ। ਇਹਨੂੰ ਕਹਿੰਦੇ ਨੇ ਅੰਤਰਮੁਖੀ ਹੋਣਾ। ਕਈ ਜਨਮਾਂ ਤੋਂ ਮਨੁੱਖ ਬਾਹਰ ਹੀ ਜੀ ਰਿਹਾ, ਇਸਦਾ ਧਿਆਨ ਬਾਹਰ, ਇਸ ਨੂੰ ਆਪਣੇ ਅੰਤਰੀਵ ਦਾ ਕੁਝ ਵੀ ਗਿਆਨ ਨਹੀਂ। ਜੇ ਕਿਧਰੇ ਕੋਈ ਮਨੀਸ਼ ਮਨੋਵਿਗਿਆਨਕ ਫਰਾਇਡ ਜੈਸੇ ਥੋੜਾ ਜਿਹਾ ਅੰਦਰ ਪ੍ਰਵੇਸ਼ ਵੀ ਕਰਦੇ ਨੇ ਤਾਂ ਉਹ ਐਲਾਨੀਆਂ ਕਹਿ ਦਿੰਦੇ ਨੇ ਅੰਦਰ ਤੇ ਕਾਮ ਹੈ, ਇਹ ਜੋ ਭਾਰਤ ਦੇ ਸੰਤ ਕਹਿੰਦੇ ਨੇ ਰਾਮ ਰਾਮ ਤੇ ਕੋਈ ਨਹੀਂ, ਅੰਦਰ ਤੇ ਹੰਕਾਰ ਹੈ ਨਿਰੰਕਾਰ ਤੇ ਕੋਈ ਨਹੀਂ। ਥੋੜਾ ਜਿਹਾ ਉਸਨੇ ਅੰਦਰ ਪ੍ਰਵੇਸ਼ ਕੀਤਾ ਹੈ ਮਨ ਦੇ। ਇਹ ਜੋ ਕਹਿੰਦੇ ਨੇ ਮਨ ਜੋਤ ਸਰੂਪ ਹੈ, ਆਤਮਾ ਹੈ, ਪਰਮ ਆਨੰਦ ਹੈ, ਕਹਿੰਦਾ ਨਹੀਂ, ਸਿਵਾਏ ਲੋਭ ਤੋਂ ਹੋਰ ਕੁਛ ਵੀ ਨਹੀਂ, ਸਿਵਾਏ ਕ੍ਰੋਧ ਤੋਂ ਹੋਰ ਕੁਛ ਵੀ ਨਹੀਂ, ਸਿਵਾਏ ਮੋਹ ਤੋਂ ਹੋਰ ਕੁਛ ਵੀ ਨਹੀਂ। ਔਰ ਮੈਂ ਉਸਦੇ ਵਿਚਾਰ ਪੜ੍ਹ ਕੇ ਹੈਰਾਨ ਹੋਇਆ। ਉਹ ਐਲਾਨੀਆਂ ਕਹਿੰਦਾ ਹੈ ਹਿੰਦੁਸਤਾਨ ਦੇ ਸਾਰੇ ਸੰਤ ਗਲਤ ਕਹਿੰਦੇ ਨੇ, ਬੁਲੇਕਿਆਂ ਚ ਪਾਉਂਦੇ ਨੇ, ਅੰਦਰ ਕੋਈ ਨਾਮ ਨਹੀਂ ਹੈ, ਕੋਈ ਪਰਮ ਚੇਤਨਾ ਨਹੀਂ ਹੈ, ਕਾਮ ਹੈ। ਕਹਿੰਦਾ ਮੈਨੂੰ ਇਸੇ ਦੇ ਹੀ ਦਰਸ਼ਨ ਹੋਏ ਨੇ, ਕੋਈ ਨਿਰੰਕਾਰ ਨਹੀਂ, ਸਿਰਫ ਫੋਕਾ ਹੰਕਾਰ ਹੈ, ਇਹੀ ਮਿਲਦਾ ਹੈ। ਲੋਭ ਹੈ ਅੰਦਰ, ਕ੍ਰੋਧ ਹੈ, ਇਹੀ ਗੋਲ ਚੱਲ ਰਿਹਾ ਅੰਦਰ। ਇਸ ਤੋਂ ਇੱਕ ਗੱਲ ਤੇ ਸਪਸ਼ਟ ਹੋਈ ਕਿ ਇਹ ਪੁਰਸ਼ ਅੰਤਰਮੁਖੀ ਹੈ। ਪਰ ਅੰਤਰਮੁਖੀ ਇਸ ਤਰ੍ਹਾਂ ਜਿਵੇਂ ਸਾਗਰ ਦੇ ਥੋੜੀ ਜਿਹੀਆਂ ਡੁਬਕੀ ਲਾਈਏ ਸਿਪੀਆਂ ਸੰਖ ਹੱਥੇ ਆ ਗਏ ਨੇ, ਤੋ ਕਹਿ ਦਿੱਤਾ ਹੈ ਬਸ ਸਿਪੀਆਂ ਹੀ ਨੇ, ਸੰਖ ਹੀ ਨੇ, ਹੋਰ ਕੁਛ ਵੀ ਨਹੀਂ। ਪਰ ਕੌਣ ਦੱਸੇ ਜ਼ਰਾ ਹੋਰ ਗਹਿਰੇ ਚ ਜਾ, ਮੋਤੀ ਵੀ ਹੈਗੇ ਨੇ। ਤੂੰ ਗਹਿਰਾਈ ਦੇ ਚ ਜਾ, ਤੈਨੂੰ ਸੁੱਚੇ ਮੋਤੀ ਵੀ ਮਿਲ ਸਕਦੇ ਨੇ। ਇਹ ਠੀਕ ਹੈ ਕਿ ਦਰਸ਼ਨ ਤੇ ਇਸੇ ਦੇ ਹੀ ਆਉਣਗੇ, ਜੋ ਥੋੜਾ ਬਹੁਤ ਨਾਮ ਜਪੇਗਾ ਤੇ ਅੰਤਰਮੁਖੀ ਹੋਵੇਗਾ। ਪਹਿਲੇ ਪਹਿਲੇ ਤੇ ਇਹਨਾਂ ਦੇ ਹੀ ਦਰਸ਼ਨ ਨੇ, ਇਸ ਵਾਸਤੇ ਬਹੁਤੀ ਦੁਨੀਆਂ ਘਬਰਾਈ ਵੀ ਹੈ, ਕਈ ਲੋਕੀ ਛੋੜ ਵੀ ਦਿੰਦੇ ਨੇ, ਕਹਿੰਦੇ ਨੇ ਅੱਗੇ ਪਿੱਛੇ ਚੰਗੇ ਭੱਲੇ ਹੁੰਦੇ ਆ, ਮੰਤਰ ਜਪਣ ਲੱਗਦੇ ਆ, ਅੰਤਰਮੁਖੀ ਹੁੰਦੇ ਆ, ਇਸੇ ਦੇ ਹੀ ਦਰਸ਼ਨ ਹੁੰਦੇ ਨੇ, ਹੋਰ ਤੇ ਕੁਛ ਨਹੀਂ। ਨਿਰਾਸ਼ਾ ਘੇਰਦੀ ਹੈ ਵੀ ਤੇ ਅੰਦਰ ਕੁਛ ਵੀ ਨਹੀਂ, ਪਰ ਇਹ ਸਭ ਕੁਛ ਉੱਪਰ ਉੱਪਰ ਹੈ। ਜੈਸੇ ਸਾਗਰ ਦੇ ਉੱਪਰ ਉੱਪਰ ਹੀ ਲਹਿਰਾਂ ਨੇ, ਹਲਚਲ ਹੈ, ਗਰਜਨ ਹੈ, ਥੱਲੇ ਗਹਿਰਾਈ ਦੇ ਤੇ ਸ਼ਾਂਤੀ ਹੈ। ਤੋ ਗਹਿਰੇ ਤਲ ਵਿੱਚ ਜਾਣਾ ਪਏਗਾ। ਅੱਜ ਦਾ ਜਿਹੜਾ ਮਨੀਸ਼ ਹੈ ਮਨੋਵਿਗਿਆਨਿਕ, ਉਹ ਤੇ ਕਹਿੰਦਾ ਇਸ ਤਰ੍ਹਾਂ ਦੀ ਕੋਈ ਆਤਮਾ ਸਾਡੇ ਦੇਖਣ ਵਿੱਚ ਨਹੀਂ ਆਈ। ਪਰ ਜਿਸ ਢੰਗ ਨਾਲ ਉਸਨੇ ਅੰਦਰ ਪ੍ਰਵੇਸ਼ ਕੀਤਾ ਹੈ, ਉਹ ਢੰਗ ਕੋ ਬਹੁਤ ਗਹਿਰਾਈ ਦਾ ਨਹੀਂ ਹੈ। ਗਹਿਰੇ ਤਲ ਵਿੱਚ ਪ੍ਰਵੇਸ਼ ਕਰਨ ਲਈ ਹੈ ਪਰਮਾਤਮਾ ਦੀ ਯਾਦ, ਉਸਦੇ ਨਾਮ ਦਾ ਰਟਨ। ਔਰ ਜੈਸੇ ਜੈਸੇ ਮਨੁੱਖ ਗਹਿਰਾ ਉਤਰਦਾ ਹੈ, ਸੱਚਾਈ ਪ੍ਰਗਟ ਆਉਂਦੀ ਹੈ। ਔਰ ਇਸ ਤਰ੍ਹਾਂ ਦੇ ਮਨੁੱਖ ਕਹਿ ਦਿੰਦੇ ਨੇ ਸਾਨੂੰ ਪਰਮਾਤਮਾ ਦੇ ਸੁਭਾਅ ਦਾ ਪਤਾ ਚੱਲ ਗਿਆ, ਉਹਦੀ ਫਿਤਰਤ ਦਾ ਪਤਾ ਚੱਲ ਗਿਆ। ਔਰ ਕਹਿੰਦੇ ਨੇ ਸੰਬੰਧ ਕਿੱਥੇ ਜੁੜਦੇ ਨੇ, ਦੋਸਤੀ ਕਿੱਥੇ ਗੂੜੀ ਆਉਂਦੀ ਹੈ, ਜਿੱਥੇ ਸੁਭਾਅ ਮੇਲ ਖਾ ਜਾਏ। ਮੈਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੰਕਤੀ ਫਿਰ ਤੁਹਾਡੇ ਸਾਹਮਣੇ ਰੱਖਦੇ ਹਾਂ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ। ਕਿਉਂ? ਇਆਣੇ ਦਾ ਆਪਣਾ ਸੁਭਾਅ ਹੈ, ਪਰ ਬਜ਼ੁਰਗ ਦਾ ਆਪਣਾ ਸੁਭਾਅ ਹੈ। ਸੰਬੰਧ ਜੁੜ ਸਕਦਾ ਹੈ ਮੋਹ ਦਾ, ਗੂੜੀ ਦੋਸਤੀ ਨਹੀਂ ਹੋ ਸਕਦੀ, ਕਦੇ ਹੀ ਨਹੀਂ ਹੋ ਸਕਦੀ। ਦੋਸਤੀ ਗਹਿਰੀ ਕਿੱਥੇ ਹੁੰਦੀ ਹੈ? ਜਦ ਦੋਹਾਂ ਦੇ ਸੁਭਾਅ ਇੱਕ ਹੋ ਜਾਣ। ਇਸੇ ਨੂੰ ਕਿਹਾ ਏਕ ਜੋਤ ਦੋਏ ਮੂਰਤੀ, ਧਨ ਫਿਰ ਗਈ ਏ ਸੋਏ। ਪਤੀ ਪਤਨੀ ਉਹੀ ਨੇ, ਦੋ ਦੋਸਤ ਉਹੀ ਨੇ ਜਿੱਥੇ ਸੁਭਾਅ ਮੇਲ ਖਾ ਗਿਆ, ਨਿਤੇ ਨਹੀਂ। ਨਿਤੇ ਸਾਰੀ ਜ਼ਿੰਦਗੀ ਰਹਿੰਦੇ ਹੋਇਆਂ ਵੀ ਦੂਰੀ ਬਣੀ ਰਹੇਗੀ। ਠੀਕ ਹੈ, ਇਕੱਠੇ ਰਹੇ ਨੇ। ਔਰ ਮਹਾਰਾਜ ਤੇ ਕਹਿੰਦੇ ਧਨ ਫਿਰ ਇਹ ਨਾ ਆਖੀਆਂ ਬਹਿਣ, ਇਕੱਠੇ ਹੋਏ ਰਹੇ, ਇਕੱਠੇ ਸਾਰੀ ਜ਼ਿੰਦਗੀ ਇਕੱਠੇ ਰਹੇ, ਇੱਕ ਘਰ ਦੇ ਚ ਰਹੇ, ਇਕੱਠੀ ਬਤੀਤ ਕੀਤੀ ਜ਼ਿੰਦਗੀ। ਬੱਚੇ ਹੋਏ ਉਹਨਾਂ ਦੀ ਇਕੱਠੀ ਪਾਲਣਾ ਵੀ ਕੀਤੀ, ਪਰਵਰਿਸ਼ ਵੀ ਕੀਤੀ, ਫਿਰ ਵੀ ਸਾਹਿਬ ਕਹਿੰਦੇ ਨੇ ਦੂਰੀ ਬਣੀ ਰਹੀ, ਸੁਭਾਅ ਮੇਲ ਨਹੀਂ ਖਾਦਾ, ਸੁਭਾਅ ਇੱਕ ਨਹੀਂ ਹੋਇਆ। ਸਮਝੌਤਾ ਤੇ ਕੀਤਾ, ਰਹਿਣਾ ਹੈ ਇਕੱਠੇ ਰਹਿਣਾ ਹੈ, ਸਮਝੌਤਾ, ਫਿਰ ਵੀ ਇਕਮਿਕਤਾ ਨਹੀਂ ਹੋ ਸਕੀ। ਸਾਰੀ ਜ਼ਿੰਦਗੀ ਕਈ ਗੁਰਦੁਆਰੇ ਅੱਜ ਆਉਂਦੇ ਰਹਿੰਦੇ ਨੇ, ਮਜਾਲੇ ਗੁਰੂ ਨਾਲ ਇਕਮਿਕਤਾ ਹੋਈ ਹੋਵੇ, ਸਾਧਨਾ ਕਰਦੇ ਰਹਿੰਦੇ ਨੇ। ਪ੍ਰਥਮ ਹੈ ਗੁਰਦੁਆਰੇ ਵਿੱਚ ਆ ਕੇ ਪਰਮਾਤਮਾ ਦੇ ਸੁਭਾਅ ਨੂੰ ਸਮਝਣਾ। ਗੁਰੂ ਦੁਆਰੇ ਹੋਏ ਸੋਜੀ ਪਾਏ ਸੀ, ਸੂਝ ਕੀ ਲੈਣੀ ਹੈ, ਸਮਝ ਕੀ ਲੈਣੀ ਹੈ, ਸਿਰਫ ਉਸਦਾ ਸੁਭਾਅ ਸਮਝਣਾ ਹੈ, ਹੋਰ ਕੁਛ ਵੀ ਨਹੀਂ। ਸਰੂਪ ਸਮਝਣਾ ਹੈ ਤਾਂ ਫਿਰ ਸਾਇੰਸ ਦੀਆਂ ਕਿਤਾਬਾਂ ਪੜ੍ਹਨ ਦੀ ਲੋੜ ਹੈ। ਚੰਦਰਮਾ ਕੀ ਹੈ, ਸੂਰਜ ਕੀ ਹੈ, ਧਰਤੀ ਕੀ ਹੈ, ਸਾਗਰ ਕੀ ਹੈ, ਤੇ ਸਿਤਾਰਿਆਂ ਤੋਂ ਅੱਗੇ ਕੀ ਹੈ, ਹੋਰ ਕਿਤਨਾ ਜਹਾਨ ਹੈ। ਇਹ ਤੇ ਬਥੇਰੀਆਂ ਕੁਛ ਵਿਗਿਆਨ ਦੀਆਂ ਕਿਤਾਬਾਂ ਮੌਜੂਦ ਨੇ, ਤੇ ਵਿਗਿਆਨ ਧਾਰਮਿਕ ਗ੍ਰੰਥਾਂ ਵਿੱਚ ਵੀ ਹੈ, ਉਹ ਵੀ ਦੱਸਦੇ ਨੇ ਇਹ ਜਗਤ ਦੀ ਬਣਤਰ ਬਾਰੇ, ਜਗਤ ਦੀ ਲੀਲਾ ਬਾਰੇ। ਲੇਕਿਨ ਇਤਨਾ ਕੋਈ ਸਮਝ ਵੀ ਜਾਏ, ਗਿਆਨੀ ਵੀ ਹੋ ਜਾਏ, ਸਾਇੰਟਿਸਟ ਵੀ ਹੋ ਜਾਏ, ਕੁਛ ਵੀ ਨਹੀਂ ਆਉਂਦਾ। ਬੇਚੈਨੀ ਉਸ ਕੋਲ ਆਉਂਦੀ ਹੈ। ਔਰ ਦੁਨੀਆਂ ਦੇ ਅੱਧੇ ਸਾਇੰਟਿਸਟ, ਦਾਰਸ਼ਨਿਕ, ਫਿਲਾਸਫਰ, ਚਿੰਤਕ ਪਾਗਲ ਹੋ ਕੇ ਮਰੇ ਨੇ, ਆਖਰੀ ਉਮਰੇ ਤੇ ਬੇਚੈਨ ਹੋ ਗਏ, ਪਰੇਸ਼ਾਨ ਹੋ ਗਏ, ਆਪਣੀ ਖੋਜ ਤੇ ਵੀ ਪਛਤਾਏ। ਕਾਰਨ ਇਹ ਸਾਰੀ ਸੂਝ ਸਮਝ ਜ਼ਿੰਦਗੀ ਨੂੰ ਬਦਲਦੀ ਨਹੀਂ ਤੇ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਨਹੀਂ ਲੈ ਜਾਂਦੀ। ਨੇੜਤਾ ਕਿਸ ਤਰ੍ਹਾਂ ਆਉਂਦੀ ਹੈ? ਸੁਭਾਅ ਦੀ ਪ੍ਰਥਮ ਸਮਝ ਆਵੇ ਪਰਮਾਤਮਾ ਦੀ, ਤੇ ਫਿਰ ਜੋ ਪਰਮਾਤਮਾ ਦਾ ਸੁਭਾਅ ਹੈ ਉਹੀ ਸਾਡਾ ਬਣੇ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਫੈਸਲਾ ਕਰ ਦਿੱਤਾ। ਜੈਸਾ ਹਰੀ ਹੈ ਐਸਾ ਹੀ ਹਰੀ ਦਾ ਭਗਤ ਚਾਹੀਦਾ ਹੈ, ਇਸ ਤੋਂ ਥੱਲੇ ਨਹੀਂ, ਇਸ ਤੋਂ ਥੱਲੇ ਮਿਲਣਾ ਨਹੀਂ ਹੋਵੇਗਾ। ਇਸ ਵਾਸਤੇ ਕੁਛ ਗਹਿਰੇ ਮਨੁੱਖ ਤੇ ਇਸ ਤਰ੍ਹਾਂ ਵੀ ਕਹਿੰਦੇ ਨੇ, ਤੂੰ ਪਰਮਾਤਮਾ ਦਾ ਸੁਭਾਅ ਅਪਣਾਉਣ ਦੀ ਕੋਸ਼ਿਸ਼ ਕਰ, ਪਰਮਾਤਮਾ ਦੀ ਖੋਜ ਨਾ ਕਰ, ਲੱਭ ਨਾ। ਅਗਰ ਸੁਭਾਅ ਤੂੰ ਉਸ ਤਰ੍ਹਾਂ ਦਾ ਬਣਾ ਲਏ ਤਾਂ ਪਰਮਾਤਮਾ ਤੇਰੀ ਖੋਜ ਕਰੇਗਾ, ਪਰ ਜੇ ਤੇਰੇ ਕੋਲ ਪਰਮਾਤਮਾ ਵਾਲਾ ਸੁਭਾਅ ਨਹੀਂ ਤੇ ਤੂੰ ਜ਼ਿੰਦਗੀ ਭਰ ਖੋਜ ਕਰਦਾ ਰਹੇਗਾ, ਪਤਾ ਨਹੀਂ ਕਿਤਨੇ ਜਨਮ ਖੋਜੇਗਾ, ਲੱਭਦਾ ਰਹੇ ਔਰ ਲੱਭਦਾ ਹੀ ਰਹੇਗਾ। ਅਗਰ ਤੇਰੇ ਕੋਲ ਪਰਮਾਤਮਾ ਵਰਗਾ ਸੁਭਾਅ ਹੈ ਫਿਰ ਪਰਮਾਤਮਾ ਤਲਾਸ਼ ਕਰੇਗਾ। ਭਗਤ ਕਬੀਰ ਕਹਿੰਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹੁਣ ਮੈਂ ਰੱਬ ਦੇ ਪਿੱਛੇ ਨਹੀਂ ਹਾਂ, ਰੱਬ ਮੇਰੇ ਪਿੱਛੇ। ਹੁਣ ਮੈਂ ਪਰਮਾਤਮਾ ਦੀ ਤਲਾਸ਼ ਨਹੀਂ ਕਰਦਾ, ہوں پرماتما میری تلاش کرتا ہے. اب تو جائے چڑے سنگاسن ملے ہیں سارنگ پانی رام کبیرا ایک بہے ہیں کوئی نہ سکے پچھانی. ایک کس طرح ہو گئے سواؤ دے تل تے ایک ہو گئے. گر کرپا جائیں نرکو کینی تیں اے جگت پچھانی. نانک لین بھیو گوبند سیوں جیوں پانی سنگ پانی. پتھر دچ پتھر لین نہیں ہو سکتا ٹھوس ہے. پانی دچ پانی لین ہو سکتا ہے. روشنی دچ روشنی لین ہو سکتی. اتنے جتنا چاننا ہے اور چاننا کیتا جا سکتا ہے. دگنا کیتا جا سکتا ہے تگنا کیتا جا سکتا ہے. روشنی دچ روشنی سما سکتی ہے. پانی دچ پانی میل کھا جائے گا. پتھر دچ پتھر میل نہیں کھاندا. یہ جی کہہ لئی پتھر تے پانی دا بھی ملاپ نہیں ہے. ایک مک نہیں آن گے کتا ہی نہیں آن گے. اس واسطے یہ ترل پرمان دیتا ہے گرو تیگ بہادر صاحب جی مہاراج نے. نانک لین بھائیو گوبند سیوں جیوں پانی سنگ پانی. میں جس دن فرائیڈ نو پڑھ رہا سی تے لفظ بڑے مینوں چبھے بے بھارت دے سارے سنت غلط کہندے نے. اندر کوئی نام ہے جوت ہے رام ہے. کہندا نہیں سوائے کام تو میرے پلے ہور کچھ بھی نہیں پیا. کوئی نرنکار نہیں ہے سوائے ہنکار تو ہور کچھ بھی نہیں ہے. کوئی آنند نہیں ہے کوئی کھیڑا نہیں ہے کوئی خوشی نہیں ہے سوائے تپش پچھتاوے تے کرودھ تو علاوہ اور کچھ بھی نہیں ہے. کیونکہ کرودھ تے پچھتاوا کٹھا ہی رہندا ہے. کرودھ کرنا پھر پچھتانا پھر کرودھ کرنا پھر پچھتانا پھر کرودھ کرنا پھر پچھتانا. کہندا یہی کچھ ہے اس تو علاوہ اور کچھ بھی نہیں. ہنکار وس ہو کے کرم کرنا پھر پچھتانا پھر ہنکار وس ہو کے کرم کرنا پھر پچھتانا. واشنا وس ہو کے کرم کرنا پھر پچھتانا واشنا وس ہو کے کرم کرنا پھر پچھتانا. فرائیڈ کہندا ہے اے پچھتاوے تے پچھتاوے ذرا کمزور ہوئے تے پھر کرتا. اسی چیز زندگی لنگدی اور یہی منک نو پاگل کر دیندے نے. کرم بھی کیتا پھر پچھتا ہے کرم بھی کیتا پھر پچھتا ہے. جو کرم کیو لا لچ لگ تین تین آپ بندہ آئے. تو تے روز روز بنیجدہ جا رہے ہیں پادشاہ دیبانی. جو کرم کیو لالچ لگ. تو تے جتنے کرم کیتے سب لالچ بس. اس نو اس طرح لے لو جد منک دا لوب تے منک دی کامنا بازار دچ نہیں پوری ہوندی سنسار دچ نہیں پوری ہوندی وہی کامناواں منک مندر مسجد گردواریاں چ لے کے آندا ہے. گستاخی معاف. سنسار دچ نہیں پوریاں کر سکیا اسفل ہو گئے. بازار دچ نہیں پوریاں ہو سکیاں کامیابی نہیں ملی. نہیں ملی سفلتا اس نو سنسار دچ. جو چاہندا سی نہیں ہویا. جو کامناواں سن نہیں پوریاں ہوئیاں. یہ دیکھو ایک آخری سہارا رہ گیا رب دا پرماتما دا. تو چلو بازار دشتے کامنا نہیں پوری ہوئی چلیے گردوارے مندر مسجد. میں عرض کراں کدرے کوئی قد منک کسے مندر کسے مسجد دچ کسے درگاہ دچ کسے حج تے کسے تیرت تے کامنا تو رہت ہو کے جاندا ہوئے. ورنہ منک نو لوب ہی لے جاندا ہے. لوب بازار دچ لے جاندا ہے لوب ہی گردوارے لے آندا ہے. کامناواں ہی جو ہے منک نو گردوارے لے آندیاں نے. ہاں دنیا چ ناستک بھی ہوئے نے بڑے بڑے پربل. اور آپ دی گیات لئی عرض کرنا پتہ ہے دھارمک گیانی کی کہندے نے منک اپنی واشناواں دی پورتی لئی پرماتما نو مندا ہے. اور منک اپنی واشناواں دی پورتی لئی پرماتما نو انکار کردا ہے. تسی آکھو گے تے بہیلی ہے یہ تے بجارت ہوئی. کس طرح سمجھیے منک اپنی کامناواں نو پورا کرن لئی परमात्मा नूं मनदा है। मनुख अपनी कामनावां दी पूर्णता दे लई परमात्मा नूं इनकार करदा है। ताकतवर मनुख, शक्तिशाली मनुख अपनी कामनावां दी पूर्ति लई परमात्मा नूं इनकार कर देगा। अगर परमात्मा नूं सामने रखे तो वह अपनियां कामनावां पूरियां नहीं कर सकदा। 2 करोड़ बंदियां नूं मारिया है हिटलर ने, अगर रब नूं सामने रखदा तो मार सकदा सी। अपने तिने ही भरा अपनी अखां दे सामने कतल कीते ने औरंगजेब ने, प्यो नूं जेल विच पाया है, भैण दियां गुत्तां पकड़ के केस पकड़ के ध्रुव के उसनूं जेल विच सुटिया है। अगर खुदा नूं सामने रखदा तो कर सकदा सी, इते नहीं हो सकदा सी। 2 करोड़ बंदियां नूं मार के चाइना विच क्रांति आई, 2 करोड़ बंदियां नूं मार के रशिया विच क्रांति लियांदी गई सी। ए हुणे 84 विच 5000 सिखां दियां लाशां सड़कां ते बिठा दित्तियां, मासूम बच्चियां दे गलां च वी टायर जल दे। अगर परमात्मा नूं सामने रखिया जाए हो सकदा है, ये कोई कर सकदा है? एक शक्तिशाली मनुख, एक ताकतवर मनुख अपनी कामनावां दी पूर्ति लई जिस वक्त उसने करनी है परमात्मा नूं इनकार करदा है, नहीं मनदा। उन्हूं अगे रखी है उते प्रेम है, परमात्मा नूं अगे रखी उते दया है, परमात्मा नूं अगे रखी उते इंसाफ है, परमात्मा नूं अगे रखी उते समदृष्ट है, उते करण नहीं देगा। एक पासे ताकतवर मनुख कोई विरला ही होवे, जनक जैसा जो धार्मिक होवे या महाराजा रणजीत सिंह जैसा, वरना नहीं आउंदा, मुश्किल है। सता मनुख नूं भ्रष्ट करके रख देंदी है। महात्मा गांधी ने अपने अनुयायियों नूं चिट्टे कपड़े पवाए सन, चिट्टियां टोपियां, लोगों नूं लगदे सन जिवें आकाश तो उतर के देवते आए ने, देवते बिल्कुल देवते लगदे सन, लोकी खुश होंदे सन उन्हां नूं वेख के। पर ताकत हथ दे आ गई जद कमजोर सन ते देवतियां दी तरह लगदे सन, बिल्कुल देवते, जद कमजोर सन देवते, पर ताकतवर हो गए ते चोर बन गए। जितना इन्होंने लुटिया कोई डाकू नहीं लुट सकता, और सब कुछ सामने आया। जद कमजोर सन ते बिल्कुल देवते लगते सन, ताकतवर बिल्कुल दुराचारी ते भ्रष्ट हो गए, जालम हो गए। सियाणे ने इस ढंग की खोज की थी। सरदार खुशवंत सिंह का एक लेख सी कि 200 साल दे दौरे हकूमत देश अंग्रेजा ने इतनी गोली नहीं चलाई जितनी 40 साल देश गोली चल गई। 200 साल दे दौरे हकूमत देश अंग्रेजा ने इतने फांसी ते नहीं चाड़े, नहीं बंदे मारे जिड़े इन्होंने 40 साल च मार दिते। ताकत मनुख नूं भ्रष्ट कर देंदी है, सता मनुख नूं भ्रष्ट कर देंदी है। शायद इसे वास्ते भाई गुरदास ने जनक नूं सब तों वड्डा भगत कह दिता है। क्यों? भगत वड्डा राजा जनक है, गुरमुख माया विच उदासी। ये वड्डा शब्द होर भगतां नाल नहीं जोड़िया भाई गुरदास ने। क्यों? इसने कोई भी जिहड़ी जिम्मेवारी है उस तो इनकार नहीं किया। राजनैतिक जिम्मेवारी निभाई, परिवारिक जिम्मेवारी निभाई, और इसे तरीके नाल सारियां जिम्मेवारियां निभांदे आया उसने धार्मिक जिम्मेवारी निभाई। नहीं तो अक्सर ऐसे हुए ने धार्मिक जिम्मेवारी निभाने की खातर लोगों ने कहा है असी राजपाट एक पासे, ये जिम्मेवारी नहीं चुकते। भरतरी इनकारी हो गया, गोपी चंद इनकारी हो गया, महात्मा बुद्ध इनकारी हो गए कि राजनैतिक जिम्मेवारी मैं नहीं चुकता, ये परिवारिक जिम्मेवारी भी मैं नहीं चुकता, ये तो बोझ है। महावीर भी कहने लगे राजनैतिक जिम्मेवारी मैं नहीं चुकता, राजकुमार सी, राजे का लड़का सी, और मैं परिवारिक जिम्मेवारी भी नहीं चुकता, मैं तो इसे फंस जावांगा, मैं तो सिर्फ धार्मिक जिम्मेवारी चुकनी है। 84 सिद्ध ने हिंदुस्तान का کچھ اسلامی اتہاس انہاں نال بھریا پیا. بہت سارے صوفیاں نے بھی کہہ دیتا سی ذمہ واری نہیں چکتے, نہ سماجک نہ راجنیتک, اسی تے صرف مذہبی ذمہ واری چکاں گے دھارمک. لیکن جنک ساریاں ذمہ واریاں نو چکدا ہے, وہ پروارک ذمہ واری بھی نبھاندا ہے بڑے سونے ڈھنگ نال, وہ راجنیتک ذمہ واری بھی نبھاندا ہے بڑے سونے ڈھنگ نال, اور دھارمک ذمہ واری تے ایسی نبھائی بھائی گرداس جیسے عالم نو کہنا پہ بہت وڈا بھگت ہے. سب کچھ ہوندیاں اداس, گرمکھ مایا وچ اداسی, سب کچھ ہوندیاں ہویاں اداس, جدکہ کچھ بھی نہ ہوئے تے لوکی اداس نہیں ہوندے. آسا بنائی رکھ دینے, کامنا بنائی رکھ دینے, چلو آج نہیں تے کل, کل نہیں تے پرسوں. کامناواں دی پورتی ہوئے گی, کامناواں دی پورتی ہوئے گی. سکھ جگت وچ بہت سارے راجے مہاراجے ہوئے نے, لیکن جینتی تے برسی صرف مہاراجا رنجیت سنگھ دی منائی جاندی, ہور کسے دی بھی نہیں. بتھیرے ہوئے نے, مہاراجا جیند ہویا, مہاراجا کپورتھلا ہویا, مہاراجا پٹیالا ہویا, نابا ہویا, پتہ نہیں کتنے مہاراجے ہوئے نے, کوئی تھوڑے نے. لیکن سکھ جگت اپنے دھارمک استھانہ وچ گردواریاں وچ برسی مناندا ہے مہاراجا رنجیت سنگھ دی, جینتی مناندا ہے مہاراجا رنجیت سنگھ دی. کیوں؟ مہاراجا ہون کر کے نہیں, اس نے دھارمک ذمہ واری نبھائی مہاراجا ہوندے ہویا, اس نے دھارمک ذمہ واری نبھائی پروارک ہوندے ہویا, سماجک ہوندے ہویا. انہیں پروار تے آگیا نہیں, راجنیتی چھوڑی نہیں, اس واسطے مہان ہے. گھر وچ دھن ودھدا گیا, اس دے ہردے وچ دھرم ودھدا گیا, باہروں راج پاٹھ ودھدا گیا, اندر دھارمک رس ودھدا گیا. باہروں طاقت ودھی گئی, اندروں نرمانتا ودھی گئی. ایک نکا جیا ادھارن, حیدرآباد کافی لمبے سمے تو مسلم جاگیر رہی ہے نواب دی, تے انہاں دی سٹیٹ دے وچ کچھ غدر ہون لگا, لوکی بغاوت کرن لگے, تے کچھ ڈکیت بھی ایسے سن آلے دوالے روز ہی ڈاکے مارنے, تے اے حیدرآباد دے نواب تو قابو نہیں ہو رہا سی. انہیں اپنا اردلی بھیجیا مہاراجا رنجیت سنگھ کول, بھی میری مدد کرو. کچھ ایسے ڈکیت تے چور تے ظالم منک روز اپدر کر رہے نے, تے ساڈے قابو تو پرے ہو گئی یہ گل. تسی گھٹ تو گھٹ 500 بندے سانو اس طرح دے ضرور دیو, جس نال میں یہ راج پاٹ چلا سکاں. آپ دی گیات لئی عرض کراں, مہاراجا رنجیت سنگھ نے 1000 بھیجے, جنہاں نوں اج اسی دکنی سنگھ کہندے ہاں, یہ دکنی نہیں نے, پنجاب تو ہی مہاراجا رنجیت سنگھ نے بھیجے نے. حیدرآباد وچ, کرناٹکا وچ, مہاراشٹر وچ جو لوگ موجود نے, یہ پنجاب چ ہی گئے سن. جد سٹیٹ دی شانتی ہو گئی اور نواب نے سکون محسوس کیتا, اس نے نظرانے وجوں ایک بڑی قیمتی چاننی جو درباراں وچ اکثر راجے مہاراجیاں دے سر دے اتے بنی جاندی, جنوں چندوا کہندے نے, بھیجی. ایک دن دیوانے خاص وچ کوئی خاص تقریب سی, یہ چاننی اہلکاراں نے بن دتی توشے خانے چلے آ کے. جیسے مہاراجا صاحب آئے تخت تے نہیں بیٹھے, دوروں ہی کھڑے رہے دیکھ دینے چاننی نو. تو پوچھے اہلکاراں نو, اے چاننی کتھوں آئی, کد بنائی گئی, چیتے چ نہیں رہی, ہزاراں چاننیاں توشے خانے چ پئیاں ہونیاں نے. اہلکار کہن لگے, مہاراجا صاحب اے نظام حیدرآباد نے آپ نو نظرانے وجوں پیٹ کی تھی سی, تو شیخانے چ پئی سی, اج خاص تقریب سی اس واسطے اسی اے چاننی بن دیتی ہے. حکم کیتا اتارو. تو جنہ اہلکاراں نے توشے خانے چو کڈ کے بننی سی انہاں نوں تے کمبڑی چھڑ گئی بھی کچھ غلط ہو گیا ہے, کچھ بھول ہو گئی. اتارو. کچھ اہلکار اتارن دے لگ گئے تے کچھ ایک نے بینتی کیتی, مہاراجا صاحب کیا اے چاننی آپ دے شان دے شایا نہیں ہے؟ اسی تے قیمتی جان کے, خوبصورت جان کے, سب تو چنگی جان کے اس دچ نیلم ہیرے پنے سب جڑت نے, اور اس ساری دی ساری سونے دی تاراں نال بنی ہوئی ہے. یہ تے اسی قیمتی جان کے, خوبصورت جان کے بننی سی, کیا اے آپ دی شان دے شایا نہیں ہے؟ مہاراجا رنجیت سنگھ کہندے نے اے اتنی خوبصورت ہے, اے اتنی قیمتی ہے, اے میرے سر تے چنگی نہیں لگے گی, گرو رام داس جی دے سیس تے چنگی لگے گی. بھیج دیتی دربار صاحب. داس نے کئی دفعہ اس دے درشن کیتے, بد قسمتی 84 چ اے وی جل گئی نہیں رہی. اور میں کئی دفعہ اس چاننی نو دیکھیا, اس نے خوشی نال شردھا نال اسے وقت چاننی دربار صاحب بھیجی. گھر وچ کوئی قیمتی چیز دیکھدا ہے مہاراجا, اینو گرو چیتے آ جاندا ہے. اپنے راج پاٹھ نو دیکھدا ہے, اینو بانی چیتے آ جاندی ہے. اپنی شکتی نو ویکھدا ہے, اسنو ایشور چیتے آندا ہے. اس واسطے راجے مہاراجے بتھیرے ہوئے نے سکھ جگت وچ, کون پوچھدا ہے کسے نو؟ مہاراجا رنجیت سنگھ دی گل ہے. راجے مہاراجے بہت ہوئے نے لیکن جنک جیسا نہیں. بھگت وڈا راجا جنک ہے, گرمکھ مایا وچ اداسی. تو کچھ ایسے نے جو کہنے نے اسی دھارمک ذمہ واری پوری نبھا نہیں سکاں گے, اس واسطے اسی پروارک ذمہ واری چھوڑ دیا, راجنیتک ذمہ واری چھوڑ دیا. مہاتما بدھ نے چھوڑ دیتی, مہاویر نے چھوڑ دیتی, گوپی چند نے چھوڑ دیتی, یہ ساریاں ذمہ واریاں بھرتری نے چھوڑ دیتیاں, ہزاراں نے چھوڑیاں, نہیں نبھا سکتے. دھارمک ذمہ واری نبھاندے آیا اسی یہ پروارک ذمہ واری نہیں نبھا سکتے, یہ راجنیتک ذمہ واری ساتھوں نہیں نبھنی. گرمت نے سونا درس دیتا ہے, تم پروار دے چین اس ذمہ واری نو اس طرح نبھا. مات پتا ست بندھپ بھائی, نانک ہوا پار برہم سہائی. تو چھوٹا سی معصوم بچہ سی نا, تو تیرے سہائک بنے ماں پتا. تو بچے لئی اپدیش ہے, تو سب تو پہلے ایشور نو اپنے ماں باپ وچ دیکھ. سب تو نیڑے نے, سب تو نیڑے نے, تے جڑے سب تو نیڑے نے انہاں چ نہیں دکھائی دیندا تے باقیاں چ کی خاک دکھائی دے گا, کس طرح دکھائی دے گا؟ ماں باپ تیرے بڈھے ہو گئے نے, تو جوان ہو گئے, ہن تو اس طرح سیوا کر جویں انہاں نے تیری سیوا کیتی سی. مات پتا ست بندپ بھائی. میں جد سندا خاص کر کے یورپ دے دیشاں تے در, کہ بڈھے ماں باپ نو تے بچے ملن بھی نہیں آندے, سمبندھ ہی نہیں رہے کوئی. دھارمک ذمہ واری تے نبھانی نہیں سی, پروارک ذمہ واری بھی نہیں نبھائی. یہ بھی میں عرض کر دیا. انہاں سارے سنبندھاں دا گربانی ذکر کر دیئے. انہاں سنبندھاں دے تو پہلے پرماتما دے, برا دے, بہن دے, پتنی دے, پتی دے, بچیاں دے, ماں باپ دے, پہلے تے گل پروار تو شروع ہوے گی. یہ سب سنبندھ اس نے بنائے نے. تیاں پوت سب ہر کے کیے, سبنا کو سنبندھ کر دیئے. سنبندھ نے انہاں دے چلک دیکھ. اگر بچیاں دی سیوا کریں تا तो इंज जान के परमात्मा जान के मां बाप की सेवा करें तो परमात्मा जान के। अगे कहिंदा है उमरे दराज मांग कर लाए थे चार दिन। बड़ी लंबी उम्र मैं खुदा तो लेके आया, किन्ने चार दिन। उमरे दराज मांग कर लाए थे चार दिन, दो आरज़ू में कट गई दो इंतजार में। अद्धी जिंदगी लंघ गई कामनावां कर दिया, अद्धी जिंदगी लंघ गई उड़ीक कर दिया, कामना अज पूरी होवेगी कल पूरी होवेगी, अज पूरी होवेगी कल पूरी होवेगी, कोई पूरी नहीं हुई, कोई पूरी नहीं हुई। मनुख दे मन की बड़ी गजब की तर्जमानी कर गए। अद्धी शक्ति अद्धा समा अद्धी जिंदगी लंघ गई कामनावां करदे हां, अद्धी जिंदगी अद्धा समा बर्बाद होया उड़ीक करदे हां, इच्छा अज पूरी होवेगी कल पूरी होवेगी, कामना अज पूरी होवेगी कल पूरी होवेगी। दो आरज़ू में कट गई दो इंतजार में, इन हसरतों से कह दो कहीं और जा बसें। ये जो अरमान ने, ये जो हसरत ने, ये जो कामनावां ने, जो वासनावां ने, बहादुर शाह जफर कहिंदा इन्हां नूं कोई आखो जाओ मेरे हिरदे चों, मैं थानू छोड़िया छोड़ो मैनू। भरतरी भी तंग आके कहिंदा मौत अज मात रमा अब तू भज आन किसे, ऐ वासना मैं तेनू छोड़िया छड़ मैनू तू, ऐ कामना मैं तेनू छोड़िया छोड़ मैनू तू, ऐ हंकार मैं ते सिंघासन छड़ आया। आखिर सिंघासन हंकार वास्ते चाहिदा है, मैं ते छड़ आया पर कमबख्त तू मैनू नहीं छड़दा, मेरे पिछे ही है, दुखी है। इन हसरतों से कह दो कहीं और जा बसें, इतनी जगह कहां है दिले दागदार में। इना संसारियां वासनावां लई हुण मेरे दिल विच थां नहीं है, जाओ निकलो रुखसत होवो। कितना है बदनसीब जफर दफन के लिए। कहिंदे ने आखरी दमां ते सी ते अंग्रेज कहण लगे कोई इच्छा, कहिंदा हां, जिस मिट्टी च मैं जमया जिस मिट्टी च मैं पलिया मेरी कबर उत्थे ही बना दो। दिल्ली विच मिट्टी खिचदी है, ये भी मैं अर्ज कर दिया। नवी जनरेशन थोड़े इस पासे दी जमपल, वह गल वखरी है, बुजुर्गों के अंदर ते मिट्टी की खिच आती है। मैनू गल भुलदी नहीं सन 66-67 दी, ननकाणा साहब एक माता कहन लगी गैनी जी कोई वसीला ऐसा बन जाए सरगोदे हो आईए। तो मैं कहा आपां ते ननकाणा साहब की यात्रा ते आया ते बैठे ननकाणा साहब हाँ ते तेनू सरगोदा याद आ रहे। कहिंदे की करां घर याद आउंदा है, वह गलियां याद आउंदियां जिथे मैं खेडी हां याद आउंदियां। कोई सरगोदे जाण दा वसीला बन जाए। हिंदुस्तान पाकिस्तान के हालात ठीक नहीं सन, 65 की जंग हो हटी सी, अजे जख्म बड़े हरे सन। सिर्फ ननकाणा साहब की इजाजत सी, लाहौर की इजाजत भी नहीं सी, भी ननकाणे साहब तो ही वापस जाओ। ते वो बैठी ननकाणा साहब ते याद करी जाए सरगोदे नो। मैं क्या मिट्टी दी खिच है और कुछ नहीं, मिट्टी खिचती है, मिट्टी दी पकड़ है। तो ये पकड़ बहादुर शाह जफर दे च भी, ये अंग्रेजा नो कहिंदा मेरी कबर दिल्ली दे च बना। अंग्रेज नहीं मने, कई दफा ऐसा होंदिया है कईयां दी जिंदगी नहीं बोलती, कईयां दी मौत भी बोलन लग पैंदी है। चांदनी चौंक दे च लंघदे आया हर बशर दा सिर झुक जांदा है गुरुद्वारा सीस गंज दे अगों, कटे होया सीस भी झुकण लोकां नूं झुकाण ते मजबूर है। डुले होया खून और उत्थे दी शहादत मौत पता नहीं कितनियां जिंदगियां नूं रोज झुका रही है, सजदे करण ते मजबूर कर रही है। कईयां दी जिंदगी भी कुछ नहीं बोलदी, कईयां दी मौत भी बहुत बोलदी है। बड़ा ਸੰਦੇਸ਼ਾ ਦਿੰਦੀ ਹੈ, ਬੜਾ ਉਪਦੇਸ਼ ਦਿੰਦੀ ਹੈ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਅੰਗਰੇਜ਼ ਨਹੀਂ ਮੰਨੇ, ਕਹਿਣ ਲੱਗੇ ਨਹੀਂ ਫਿਰ ਤੇਰੀ ਕਬਰ ਬੋਲੇਗੀ, ਨਹੀਂ ਅਸੀਂ ਉੱਥੇ ਨਹੀਂ ਲੈ ਜਾਣਾ। ਕਿਤਨਾ ਹੈ ਬਦ ਨਸੀਬ ਜ਼ਫਰ ਦਫਨ ਕੇ ਲੀਏ, ਦੋ ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੈਂ। ਉਸ ਮਹੱਲੇ ਵਿੱਚ, ਉਸ ਮਿੱਟੀ ਚ ਮੇਰੀ ਕਬਰ ਵਾਸਤੇ ਵੀ ਥਾਂ ਨਹੀਂ। ਕੀ ਇਹ ਜਗਤ? ਕੁਛ ਵੀ ਨਹੀਂ ਹੈ, ਇਹ ਸੰਸਾਰ ਕੀ ਹੈ? ਮੇਰੀ ਜ਼ਿੰਦਗੀ ਲਈ ਗੱਲ ਇੱਕ ਪਾਸੇ, ਮੇਰੀ ਮੌਤ ਲਈ ਵੀ ਜਿਸ ਜ਼ਮੀਨ ਤੇ ਥਾਂ ਕੋਈ ਨਹੀਂ। ਇਸ ਦੁਨੀਆਂ ਨੂੰ ਮੈਂ ਅਹਿਮੀਅਤ ਦਿਆਂ ਤੇ ਕੀ ਦਿਆਂ? ਕੁਛ ਵੀ ਨਹੀਂ, ਇਹ ਤੇ ਕੁਛ ਵੀ ਨਹੀਂ। ਤਾਂ ਮੈਂ ਫਿਰ ਅਰਜ਼ ਕਰਾਂ, ਮਨੁੱਖ ਦੀਆਂ ਕਾਮਨਾਵਾਂ ਵਾਸ਼ਨਾਵਾਂ ਜਦ ਬਾਜ਼ਾਰ ਵਿੱਚ, ਸੰਸਾਰ ਵਿੱਚ ਨਹੀਂ ਪੂਰੀਆਂ ਆਉਂਦੀਆਂ, ਲੈ ਆਉਂਦਾ ਹੈ ਅਕਸਰ ਗੁਰਦੁਆਰੇ, ਮੰਦਰ, ਮਸਜਿਦ ਵਿੱਚ। ਔਰ ਜਦ ਸਾਰੇ ਲੋਕ ਕਾਮਨਾਵਾਂ ਨੂੰ ਲੈ ਆਵਣ, ਤਾਂ ਗੁਰਦੁਆਰਾ ਗੁਸਤਾਖੀ ਮਾਫ ਬਾਜ਼ਾਰ ਬਣ ਜਾਂਦਾ ਹੈ, ਮੰਦਰ ਬਾਜ਼ਾਰ ਬਣ ਜਾਂਦਾ ਹੈ, ਮਸਜਿਦ ਹਜ ਤੇ ਗਏ ਹੋਏ ਲੋਕ ਬਾਜ਼ਾਰ ਬਣਾ ਕੇ ਰਹਿ ਜਾਂਦੇ ਨੇ, ਕੁਛ ਵੀ ਨਹੀਂ ਰਹਿ ਜਾਂਦਾ। ਕਿਉਂਕਿ ਕਾਮਨਾਵਾਂ, ਇੱਥੇ ਤੇ ਪ੍ਰਾਰਥਨਾ ਨੂੰ ਲੈ ਕੇ ਆਉਣਾ ਸੀ, ਧੰਨਵਾਦ ਨੂੰ ਲੈ ਕੇ ਆਉਣਾ ਸੀ, ਸ਼ੁਕਰਾਨੇ ਨੂੰ ਲੈ ਕੇ ਆਉਣਾ ਸੀ। ਲੱਖ ਲੱਖ ਗੁਰੂ ਤੇਰਾ ਸ਼ੁਕਰ ਤੋਂ ਮਨੁੱਖਾ ਜਨਮ ਦਿੱਤਾ, ਲੱਖ ਲੱਖ ਤੇਰਾ ਸ਼ੁਕਰ ਤੇਰੇ ਕੋਲੋਂ ਰੱਬ ਦਾ ਕਲਾਮ ਸੁਣਨ ਨੂੰ ਮਿਲਿਆ, ਲੱਖ ਲੱਖ ਤੇਰਾ ਧੰਨਵਾਦ ਤੇਰੇ ਕੋਲ ਬੈਠਣ ਦਾ ਮੌਕਾ ਮਿਲਿਆ, ਲੱਖ ਲੱਖ ਤੇਰਾ ਧੰਨਵਾਦ ਤੇਰੀ ਗੱਲ ਸੁਣਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਧੰਨਵਾਦ ਨਾਲ ਕੋਈ ਇੱਕ ਦਿਨ ਵੀ ਆ ਜਾਏ ਤਾਂ ਮੈਂ ਅਰਜ਼ ਕਰਦਾ, ਉਹ ਕਰੋੜਾਂ ਦਿਨ ਜੋ ਮਨੁੱਖ ਵਾਸ਼ਨਾ ਨਾਲ ਆਇਆ ਉਹ ਸਾਰੇ ਕੁਰਬਾਨ ਕੀਤੇ ਜਾ ਸਕਦੇ ਨੇ, ਉਹ ਇੱਕ ਦਿਨ ਵਿੱਚ ਵੀ ਗੱਲ ਬਣ ਸਕਦੀ ਹੈ। ਤਾਂ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਇੱਕ ਕਮਜ਼ੋਰ ਮਨੁੱਖ ਆਪਣੀ ਵਾਸ਼ਨਾਵਾਂ ਦੀ ਪੂਰਤੀ ਲਈ ਪਰਮਾਤਮਾ ਨੂੰ ਮੰਨਦਾ ਹੈ, ਇੱਕ ਤਾਕਤਵਰ ਮਨੁੱਖ, ਸ਼ਕਤੀਸ਼ਾਲੀ ਮਨੁੱਖ ਆਪਣੀ ਵਾਸ਼ਨਾਵਾਂ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ, ਨਹੀਂ ਮੰਨਦੇ। ਕਿਉਂ? ਪਰਮਾਤਮਾ ਤੇ ਦਇਆ ਹੈ, ਪਰਮਾਤਮਾ ਤੇ ਨਿਰਵੈਰ ਹੈ, ਪਰਮਾਤਮਾ ਤੇ ਨਿਰਭੈ ਹੈ, ਉੱਤੇ ਸਮਦ੍ਰਿਸ਼ਟ ਹੈ, ਉੱਤੇ ਪ੍ਰੇਮ ਹੈ, ਉਹਨੂੰ ਸਾਹਮਣੇ ਰੱਖੀਏ ਤੇ 2 ਕਰੋੜ ਬੰਦੇ ਕਤਲ ਕੀਤੇ ਜਾ ਸਕਦੇ ਨੇ, ਕਿਸੇ ਨਾਲ ਛਲ ਤੇ ਕਪਟ ਕੀਤਾ ਜਾ ਸਕਦਾ ਹੈ। ਤੇ ਇੱਕ ਸ਼ਕਤੀਸ਼ਾਲੀ ਮਨੁੱਖ, ਇੱਕ ਤਾਕਤਵਰ ਮਨੁੱਖ ਈਸ਼ਵਰ ਨੂੰ ਇੱਕ ਪਾਸੇ ਕਰਦਾ, ਕਹਿੰਦੇ ਕਮ ਸੇ ਕਮ ਹੇ ਪਰਮਾਤਮਾ ਤੂੰ ਤੇ ਇੱਕ ਪਾਸੇ ਹੋ, ਤਾਂ ਹੀ ਉਹ ਕਰ ਸਕਦਾ, ਵਰਨਾ ਨਹੀਂ ਕਰ ਸਕਦਾ। ਇਹ ਗੱਲ ਵੱਖਰੀ ਹੈ ਕਿ ਪਰਮਾਤਮਾ ਇੱਕ ਪਾਸੇ ਨਹੀਂ ਹੋਵੇਗਾ, ਉਹ ਤੇ ਵਿਆਪਕ ਹੈ, ਪਰ ਕਮ ਸੇ ਕਮ ਉਸਨੇ ਆਪਣੀ ਚੇਤਨਾ ਚੋਂ, ਆਪਣੀ ਬੁੱਧ ਚੋਂ, ਆਪਣੀ ਸੋਚਣੀ ਤੋਂ, ਆਪਣੇ ਵਿਵਹਾਰ ਤੋਂ ਇੱਕ ਪਾਸੇ ਕਰ ਦਿੱਤਾ ਹੈ, ਆਪਣੇ ਸੁਭਾਅ ਤੋਂ ਇੱਕ ਪਾਸੇ ਕਰ ਦਿੱਤਾ ਹੈ। ਇੱਕ ਤਾਕਤਵਰ ਮਨੁੱਖ ਆਪਣੀ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਮੰਨਦਾ ਹੈ। ਇੱਕ ਤਾਕਤਵਰ ਮਨੁੱਖ, ਇੱਕ ਸ਼ਕਤੀਸ਼ਾਲੀ ਬੰਦਾ ਜੋ ਆਪਣੀਆਂ ਕਾਮਨਾਵਾਂ ਪੂਰੀਆਂ ਕਰਨਾ ਚਾਹੁੰਦਾ ਹੈ, ਈਸ਼ਵਰ ਖੁਦਾ ਬਾਧਾ ਹੈ, ਇੱਕ ਪਾਸੇ ਕਰਦਾ ਹੈ। ਪਰ ਇੱਕ ਕਮਜ਼ੋਰ ਮਨੁੱਖ ਆਪਣੀ ਵਾਸ਼ਨਾਵਾਂ ਦੀ ਪੂਰਤੀ ਲਈ ਪਰਮਾਤਮਾ ਨੂੰ ਮੰਨਦਾ ਹੈ, ਤਾਂ ਪਰਮਾਤਮਾ ਨੂੰ ਇਨਕਾਰ ਕਰਨਾ, ਪਰਮਾਤਮਾ ਨੂੰ ਮੰਨਣਾ, ਇਹ ਪਰਮਾਤਮਾ ਦੀ ਅਹਿਮੀਅਤ ਕਰਕੇ ਨਹੀਂ, ਮਨੁੱਖ ਦੀ ਆਪਣੀਆਂ ਕਾਮਨਾਵਾਂ ਕਰਕੇ ਹੈ, ਔਰ ਕੁਛ ਵੀ ਨਹੀਂ। ਔਰ ਸਭ ਤੋਂ ਪ੍ਰਬਲ ਕਾਮਨਾ ਹੈ ਮਨੁੱਖ ਦੇ ਅੰਦਰ ਜੀਵਨ ਦੀ, ਕਿੰਨਾ ਕੁ ਜੀਵਣਾ ਚਾਹੁੰਦਾ, 100 ਸਾਲ ਹੈ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਸ ਦੇ ਨਾਲ ਜੀਵਨ ਦੀ ਲਾਲਸਾ ਨਹੀਂ ਪੂਰੀ ਹੁੰਦੀ। ਮਹਾਰਾਜ ਕਹਿੰਦੇ ਨੇ ਜੇ ਯੁਗ ਚਾਰੇ ਆਰ ਜਾ, ਇੱਕ ਇੱਕ ਯੁਗ ਦੀ ਲੱਖਾਂ ਸਾਲ ਦੀ ਉਮਰ, ਤੋਂ ਘੱਟ 10 ਸਾਲ ਦੀ, 10 ਲੱਖ ਸਾਲ ਦੀ ਉਮਰ ਹੋਵੇ। ਮਹਾਰਾਜ ਕਹਿੰਦੇ ਨਹੀਂ, ਇਸ ਨਾਲ ਵੀ ਤ੍ਰਿਪਤੀ ਨਹੀਂ ਆਉਂਦੀ, ਜੀਵਨ ਦੀ ਲਾਲਸਾ ਇੱਥੇ ਵੀ ਖਤਮ ਨਹੀਂ ਹੁੰਦੀ। ਕਾਸ਼ ਅਗਰ ਕੋਈ 10 ਲੱਖ ਸਾਲ ਵੀ ਜੀ ਲੈ ਤੇ ਵਾਸ਼ਨਾ ਇੱਥੇ ਨਹੀਂ ਖਤਮ ਹੁੰਦੀ, ਨਹੀਂ ਤੇ ਸਤਿਗੁਰ ਨੂੰ ਇਹ ਨਾ ਕਹਿਣਾ ਪੈਣਾ ਹੋਰ 10 ਹੋਣੀ ਹੋਏ, ਹੋਰ 10 ਗੁਣਾ ਹੋ ਜਾਏ, ਤੇ ਫਿਰ ਤੇ 1 ਕਰੋੜ ਸਾਲ। ਤੇ ਕਰੋੜ ਸਾਲ ਜੀ ਕੇ ਵੀ ਕਿਹਾ ਜੀਵਨ ਦੀ ਲਾਲਸਾ ਪੂਰੀ ਹੋਵੇਗੀ? ਕਿਤੇ ਹੀ ਨਹੀਂ। ਮਨੁੱਖ ਜੀਵਣਾ ਹੀ ਚਾਹੁੰਦਾ, ਜੀਵਣਾ ਹੀ ਚਾਹੁੰਦਾ, ਦੁਖੀ ਹੈ, ਸੰਤਾਪ ਦੇ ਚ ਹੈ, ਰੋਗੀ ਹੈ, ਸਰੀਰ ਦੀ ਸਾਰੀ ਸ਼ਕਤੀ ਛੀਣ ਹੋ ਗਈ ਹੈ, ਜੀਵਣਾ ਹੀ ਚਾਹੁੰਦਾ। ਜੀਵਨ ਦੀ ਲਾਲਸਾ مردے دم تک پیچھا کر دیے. میں اکثر عرض کرنا ہونا ہے سنگے مزار پر بھی تیرا نام رواں, مر کر بھی امید زندگانی نہ گئی, تو مر کے بھی کتھے مرے ہیں. قبر دتے بھی تیرا نام لکھیا پیا, تیری ولدیت لکھی پی ہے, تیرا گن لکھیا پیا, تیرا سبھا لکھیا پیا, تیری حکما لکھی پی ہے, تو مر کے بھی تھوڑی مرے ہیں. جیون دی لالسا تے موجود ہے. تو خیر مختصر میں عرض کرنا, صاحب کہندے نے پربل لالسا ہے جیون دی, اور جیون دی پربل لالسا ہے تو بڑا پربل بھے ہوئے گا موت دا, کیونکہ جیون دی لالسا ہے. پھر جیون واسطے سب کچھ چاہیے, پھر ہنکار چاہیے, صرف میں لمبا جیواں ہی نہ, کم سے کم سارا سنسار مینو جانے. ہنکار اپنے آپ نو پرگٹ کرنا چاہتا ہے, دھرم اپنے آپ نو چھپانا چاہتا ہے. بس اتنی گل ہے. انک جتن کر ہردے راکھیا رتن نہ چھپے چھپایا, بھگت سوچتا ہے میں مٹاں تے پربھو پرگٹ ہو گئے. ہنکاری ستاداری وہ کہندا نہیں آپ ہی پرگٹ ہوئی ہے, رب مٹ دے تے مٹ ہے. ہنکاریاں دی دنیا چ رب مٹ جاندا ہے, کم سے کم انہاں دی دنیا تے نہیں آؤں گا. اتنی میں عرض کر دیا نہیں آؤں گا. ہنکاریاں نندکاں پٹھ دے ہمیشہ رب دی پٹھ ہی آتی انہاں دی طرف. جتنی طاقت وڈدی ہے منو, کتنا بھی شکتیشالی ہو جائے تو پرماتما تے پھر بھی وڈا ہے. تو کچھ ایک دا ہنکار اتنا وڈا ہو گیا وہ رب نو بھی وڈا منن تو انکاری ہو گئے. کہہ دیتا رب کی ہوندا سی, خود رب ہے. ہرناکش نے کہہ دیتا سی, مصر دے بادشاہ نمرود نے کہہ دیتا سی میں خدا ہاں, کیڑا خدا ہوندا ہے, میں خود خدا ہاں, میں خود ایشور ہاں. اس طرح دے پتہ نہیں آج تک کتنے منکھاں نے دعوے کیتے ہیں. خیر اس وقت پرکرن نہیں. جیسے جیسے منک دی طاقت ودھدی ہے ہنکار ودھدا ہے. جیون دی لالسا بڑی پربل, پھر جیون واسطے سب کچھ چاہیے. نواں کھنڈاں وچ جانی ہے نال چلے سب کو, تے اے تاں ہو سکدا ہے جو ہے سمرتھا بہت ودھے تو لوبھ بھی چاہیے, ہنکار بھی چاہیے, پھر تے بڑی پربل واشنا بھی چاہیے. اور اس طرح دے منک دی دنیا چ پرماتما مٹ جاندا ہے, بھاو دیا مٹ جاندی ہے, سنتوک مٹ جاندا ہے, سمدرشٹی مٹ جاندی ہے, پریم مٹ جاندا ہے. جتھے کرنا نہیں پہنچ رہی جس کمرے دچ, اس ہردے چ پرماتما نہیں پہنچ رہا. انج کہہ لئیے ہردے چ دی کوٹھڑی چ اندھیرا بنیا ہے. من رے سنسار اندھ گہیرا, تو بھے کیول موت دا ہے. اتنی میں عرض کراں کیونکہ جیون دی لالسا بڑی پربل ہے. تے جیون اگر اتنا وسترت ہو جائے, اتنا وڈا ہو جائے, تو پھر لوبھ بھی چاہیے, ہنکار بھی چاہیے, بڑی پربل واشنا بھی چاہیے. تو بھے موت دا ہے. مہاراج کہندے نے ایشور نربھے نربھو, وہ بھے نہیں ہے. تے منک بھے ریت, تو بھے تے نربھو یہ دونوں میل نہیں کھاندے. یا پرماتما بھے بھیت ہوئے یا پھر منک نربھو ہوئے. اگر پرماتما بھے بھیت ہو جائے تو پھر پرماتما پرماتما نہیں, اگر منک نربھو ہو جائے تو منک پرماتما. نربھو جپے سگل بھو مٹے, نربھو دا جاپ سارے بھے مٹا دیندا ہے. منک ایشور دا روپ ہو جاندا ہے. ہر جن ایسا چاہیے جیسا ہر ہی ہوئے. اس طرح دے منک دے اندر جیون دی لالسا نہیں رہندی, اس طرح دے منک دے اندر مرن دا بھے بھی نہیں رہندا. مرنے کی چنتا نہیں, جیون کی نہیں آس, تو سرب جیاں پرتپا لئی لیکھے ساس گراس. وہ جو پرماتما ہے وہ دے سواؤ دے چھ بھے نہیں ہے, نربھو. پھر اس دے سواؤ دے چھ ویر بھی نہیں ہے, نرویر. ویر ایک ایسی عادت ہے, ایک ایسا روگ ہے اگر ویر ہردے چ ہے تو جس نال ویر ہے منک دا من ہر وقت اس دے لئی برا منگے گا، پہلے برا منگے گا، اگر موقع لگ جائے تو برا کرے گا، کیونکہ ویر ہے۔ اس ویر نو پرائی تات کر کے آکھے پرایا ساڑا پرائی جلن، ہر وقت دوجے دا برا مننا۔ دھن گرو ارجن دیو جی مہاراج دا فرمان، جس دے اندر تات پرائی ہووے تس دا کدے نہ ہووے بھلا۔ مہاتما بدھ تے ایک پرشن ہویا سی اور مینوں بہت چنگا لگیا جس دن میں پڑھیا سی۔ آنند نے پرشن کیتا سی، انہاں دا چچیرا بھرا سی، سب تو زیادہ سوال یہی کردا سی۔ ایک تے سیاں بڑا سی، دوسرا جو باقی بودھ بھکشوں نو آنند مل گیا سی، اس کول نہیں سی، پاوے نہ اس دا آنند سی پر اس دے کول آنند نہیں سی، سمجھ بڑی سی، تارکک بڑا سی، بہتی ترک بہتی سیاںپ، اس نو بھولا نہیں ہون دیندی سی، ہر گل دے تے وشواس نہیں ٹکن دیندی سی۔ تو پرشن کیتا مہاتما بدھ تے، دنیا دے سب تو وڈا آشچرج کی ہے، حیران کن کر دین والا کی ہے، ایسا کی ہے؟ اور یہ چھوٹے روپ وچ دستا، ایسا کی ہے کہ میں حیران ہو جاواں، آشچرج ہو جاواں، ایسا آشچرج کی ہے؟ تو آنند نو سمجھاندے ہویا مہاتما بدھ کہندے نے، آنند آشچرج ایکو ہی ہے میری درشٹی چ۔ منک کر رہے ہے اپنے نال برا، لیکن سوچ رہے میں دوجے دا کر رہا، بس یہی آشچرج ہے، اور کچھ بھی آشچرج نہیں ہے، یہی حیران کن اوستھا ہے۔ منک کر رہے ہے برا، یہ سمجھ کے میں دوجے دا نال کر رہا ہوں۔ تے مہاتما بدھ کہندے نے کمال دی گل اپنے نال کر رہے ہیں، اس ساری کیتی ہوئی برائی پلٹ کے واپس آ جاندی ہے، اس دے کول آوے گی، تینوں سمجھ کوئی نہیں۔ اس تو وڈا آشچرج، منک دکھی ہے اس واسطے جگت نو دکھ دیتے نے پلٹ کے واپس آ گئے نے، دتا لئیے اپنا ان دیتے کچھ ہاتھ نہ آوے، جو کچھ تیرے کول ہے پلٹ کے واپس آیا ہے، دھرتی اوہی کچھ واپس دین دی ہے جو بیج بوئے نے۔ میرے دکھاں لئی میں ذمہ وار، کوئی ذمہ وار نہیں، نہ سماج، نہ حکومت، نہ ماں باپ، کوئی بھی نہیں، دکھ دیتا ہویا پلٹ کے واپس آ جاندا ہے، دیتا لئیے اپنا ان دیتے کچھ ہاتھ نہ آوے۔ اور مہاتما بدھ نے پتا ہے پھر آنند نو کی کیا، کسے نو خوشی دیتے بنا بھی خوشی نہیں ملدی، اے آنند یہ دوجا رہس بھی میرے کول سن لے، کسے نو مسکراہٹ دیتے بنا بھی مسکراہٹ نہیں ملدی۔ جی کنڈے بوئے سن تے کنڈے ملے نے، پر بنا بوئے تے پھل بھی نہیں ملدے، خوشیاں دیتے بنا کس نو خوشیاں ملیاں نے، دکھ دیتے بنا کس نو دکھ ملے نے۔ آنند یہی آشچرج ہے، یہی جگت وچ آشچرج ہے۔ پر ویر نال بھریا ہویا منک ہر وقت دوجے دا برا سوچدا ہے، اور موقع لگ جائے تے برا کردا ہے۔ کہ جڑا یہ سوچی جانا ہے نا برا ہوئے، کیونکہ پرائی تات رکھن والا اس طرح سوچتا ہے، اور کئی دفعہ تے اس طرح دا بھی سوچتا ہے، بھاویں میری عزت بنے بھاویں نہ بنے، پر دوسرے دی بےزتی ہونی چاہیے، میرے سر تے کوئی پگ بنے بھاویں نہ بنے، پر دوجے دی لینی چاہیے، میرا گھر بنے باوے نہ بنے، پر دوجے دا اجڑ نہیں چاہیے۔ اپنا اس طرح سوچ کے بھی دوسرے دا بگاڑنا، ਵੈਰ ਨਾਲ ਭਰਿਆ ਹੋਇਆ ਹਿਰਦਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ। ਪਰ ਕਾ ਬੁਰਾ ਨਾ ਰਾਖੋ ਜੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਇਰਾਨੀ ਸੂਫੀ ਸੰਤ ਹਾਫਿਜ਼ ਬਹੁਤ ਕੀਮਤੀ ਗੱਲ ਕਰਦਾ, ਮੈਂ ਲਮਕਾਵਾਂ ਨਾ ਸਮਾਉਣ ਲੱਗਾ। ਉਹ ਕਹਿੰਦਾ, ਦਰਖਤੇ ਦੋਸਤੀ ਬਾ ਨਿਸ਼ਾਂ ਕੇ ਕਾਮੇ ਦਿਲ ਬਬਾਰ ਆਰਤ, ਦੋਸਤੀ ਦਾ ਬੂਟਾ ਲਾ, ਜੇ ਤੂੰ ਦਿਲ ਵਿੱਚ ਸਕੂਨ ਚਾਹੁੰਦਾ ਹੈ ਤੇ ਜੇ ਤੂੰ ਖੁਦਾ ਦਾ ਮਿਲਾਪ ਚਾਹੁੰਦਾ ਹੈ, ਖੁਦਾ ਦਾ ਮਿਲਾਪ ਚਾਹੁੰਦਾ ਤੂੰ, ਤੇਰੀ ਦੁਨੀਆ ਚ ਉਤਨਾ ਖੁਦਾ ਪ੍ਰਗਟ ਹੋਵੇਗਾ ਜਿਤਨਿਆਂ ਨਾਲ ਤੇਰੀ ਜੋ ਹੈ ਦੋਸਤੀ ਹੈ, ਔਰ ਤੇਰੀ ਦੁਨੀਆ ਤੋਂ ਉਤਨਾ ਹੀ ਖੁਦਾ ਦੂਰ ਹੋਵੇਗਾ ਜਿਤਨੀ ਤੇਰੀ ਦੁਸ਼ਮਣੀ ਹੈ। ਦੁਸ਼ਮਣੀ ਵਿਆਪਕ ਵੀ ਆਉਂਦੀ ਹੈ, ਕਿਸੇ ਮੁਲਕ ਦੀ ਬਹੁਤ ਸਾਰੇ ਮੁਲਕਾਂ ਨਾਲ ਦੁਸ਼ਮਣੀ, ਕਿਸੇ ਕੌਮ ਦੀ ਪੂਰੀ ਕੌਮ ਨਾਲ ਦੁਸ਼ਮਣੀ, ਕਿਸੇ ਪਰਿਵਾਰ ਦੇ ਇੱਕ ਪੂਰੇ ਪਰਿਵਾਰ ਨਾਲ ਦੁਸ਼ਮਣੀ, ਸਾਰੇ ਜਗਤ ਦੇ ਚੱਲਦਾ ਇਸ ਤਰ੍ਹਾਂ। ਦਰਖਤੇ ਦੋਸਤੀ ਬਾ ਨਿਸ਼ਾਂ ਕੇ ਕਾਮ ਹੈ ਦਿਲ ਬਬਾਰ ਆਰ, ਦਿਲ ਦਾ ਕੰਮ ਤੂੰ ਚਾਹੁੰਦਾ ਹੈ, ਆਨੰਦ ਲੈਣਾ ਚਾਹੁੰਦਾ ਹੈ, ਤੇ ਫਿਰ ਸਾਰਿਆਂ ਨੂੰ ਦੋਸਤ ਬਣਾ। ਤੂੰ ਸਾਰਿਆਂ ਨੂੰ ਦੋਸਤ ਕਿਵੇਂ ਬਣਾਈਏ, ਇਹ ਗੁਰਬਾਣੀ ਨੇ ਸਾਨੂੰ ਢੰਗ ਦਿੱਤਾ, ਦੱਸਿਆ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਇੱਕ ਨੂੰ ਸੱਜਣ ਬਣਾ ਲੇ, ਸਾਗਰ ਨੂੰ ਸੱਜਣ ਬਣਾ ਲੇ, ਸਾਰੀਆਂ ਹੀ ਲਹਿਰਾਂ ਸੱਜਣ ਤੈਨੂੰ ਦਿਖਾਈ ਦੇਣਗੀਆਂ। ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਂ, ਡੁਬੋ ਹੀ ਦਿਆ ਥਾ ਹਮੇ ਨਾ ਖੁਦਾ ਨੇ। ਇਹ ਸ਼ਾਇਰ ਕਹਿੰਦਾ ਹੈ, ਮੈਨੂੰ ਤੇ ਲਹਿਰਾਂ ਨੇ ਕਿਨਾਰੇ ਤੇ ਲਾ ਦਿੱਤਾ, ਨਹੀਂ ਤੇ ਮਲਾਹ ਨੇ ਤੇ ਮੈਨੂੰ ਡੋਬ ਹੀ ਦੇਣਾ ਸੀ। ਹੱਦ ਹੋ ਗਈ, ਲਹਿਰਾਂ ਨੇ ਕਿਨਾਰੇ ਲਾ ਦਿੱਤਾ, ਲਾ ਦੇਂਦੀਆਂ ਨੇ ਅਗਰ ਸਾਗਰ ਨਾਲ ਪਿਆਰ ਹੈ, ਲਹਿਰਾਂ ਵੀ ਕਿਨਾਰੇ ਲਾ ਦਿੰਦੀਆਂ ਨੇ, ਔਰ ਸਾਗਰ ਨਾਲ ਪਿਆਰ ਨਹੀਂ ਤੂੰ ਕਈ ਦਫ਼ਾ ਇੱਕ ਲਹਿਰ ਵੀ ਡੋਬ ਕੇ ਰੱਖ ਦਿੰਦੀ ਹੈ, ਇਹ ਵੀ ਮੈਰਜ ਕਰ ਦੇ ਦੋ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ, ਸਾਰੇ ਹੀ ਸੱਜਣ ਹੋ ਗਏ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਦੋ ਦੀ ਗੱਲ ਨਹੀਂ, ਸਭ ਕੋ ਮੀਤ ਹਮ ਆਪਨ ਕੀ ਨਾ, ਬ੍ਰਹਿਮੰਡ ਵਿੱਚ ਜੋ ਕੁਛ ਵੀ ਹੈ ਸਭ ਮੇਰੇ ਮਿੱਤਰ। ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਸਾਰੇ ਮਿੱਤਰ, ਤੂੰ ਮਨੁੱਖ ਮਿੱਤਰਾਂ ਦਾ ਭਲਾ ਮੰਗਦਾ ਹੈ, ਤੂੰ ਸਰਬੱਤ ਦਾ ਭਲਾ, ਅਗਰ ਕੋਈ ਦੁਸ਼ਮਣ ਹੈ ਤਾਂ ਫਿਰ ਮਨੁੱਖ ਉਸਦਾ ਬੁਰਾ ਮੰਗਦਾ ਹੀ ਹੈ, ਤੇ ਬੁਰਾ ਮੰਗਿਆ ਹੋਇਆ ਬੁਰਾਈ ਵਾਪਸ ਆ ਜਾਂਦੀ ਹੈ, ਬੁਰਾ ਦਿੱਤਾ ਹੋਇਆ ਕੀਤਾ ਹੋਇਆ ਪਲਟ ਕੇ ਵਾਪਸ ਆ ਜਾਂਦਾ ਹੈ। ਈਸ਼ਵਰ ਵਿੱਚ ਵੈਰ ਨਹੀਂ ਹੈ, ਔਰ ਜੋ ਈਸ਼ਵਰ ਦਾ ਚਿੰਤਨ ਕਰਦਾ ਉਹ ਵੀ ਨਿਰਵੈਰ ਹੋ ਜਾਂਦਾ ਹੈ, ਹਰੇਕ ਦਾ ਭਲਾ ਮੰਗਣ ਲੱਗ ਪੈਂਦਾ, ਕਿਸੇ ਦਾ ਵੀ ਜੋ ਹੈ ਬੁਰਾ ਨਹੀਂ ਮੰਗਦਾ। ਪਰਮਾਤਮਾ ਦੇ ਸੁਭਾਅ ਵਿੱਚ ਭੈ ਨਹੀਂ ਹੈ, ਪਰਮਾਤਮਾ ਦੇ ਸੁਭਾਅ ਵਿੱਚ ਵੈਰ ਨਹੀਂ ਹੈ, ਔਰ ਪਰਮਾਤਮਾ ਦੇ ਸੁਭਾਅ ਵਿੱਚ ਸਮਾਂ ਨਹੀਂ ਹੈ, ਵਕਤ ਨਹੀਂ ਹੈ, ਕਾਲ ਨਹੀਂ ਹੈ। ਇਸ ਦੀ ਵਿਆਖਿਆ ਮੈਂ ਕੱਲ ਆਪ ਜੀ ਦੇ ਸਾਹਮਣੇ ਕਰਾਂਗਾ, ਸਮਾਂ ਹੋ ਗਿਆ, ਨਾ ਜ਼ਿਆਦਾ ਤੁਹਾਨੂੰ ਬਿਠਾਈਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਬਖਸ਼ਿਸ਼ ਕਰਨ, ਸਾਨੂੰ ਪਰਮਾਤਮਾ ਦੇ ਸੁਭਾਅ ਦੀ ਸਮਝ ਪਏ ਤੇ ਫਿਰ ਪਰਮਾਤਮਾ ਦਾ ਸੁਭਾਅ ਅਪਣਾ ਸਕੀਏ, ਐਸੀ ਤੌਫੀਕ ਮਿਲੇ, ਐਸੀ ਸਮਰਥਾ ਮਿਲੇ। ਜਿਸ ਦਿਨ ਬੰਦੇ ਕੋਲ ਪਰਮਾਤਮਾ ਦਾ ਸੁਭਾਅ ਆਉਂਦਾ ਹੈ, ਲੋਕੀ ਕਹਿ ਦਿੰਦੇ ਨੇ ਤੇ ਰੱਬ ਜੈਸਾ ਹੈ, ਇਹ ਤੇ ਪਰਮਾਤਮਾ ਜੈਸਾ ਹੈ, ਇਹਦੇ ਤੇ ਈਸ਼ਵਰ ਦੀ ਝਲਕ ਮਿਲਦੀ ਹੈ। ਔਰ ਜਦ ਪਰਮਾਤਮਾ ਤੋਂ ਈਸ਼ਵਰ ਤੋਂ ਬਿਲਕੁਲ ਮੁਖਤਲਿਫ ਮੁਖਾਲਫ ਸੁਭਾਅ ਹੋਵੇ, ਲੋਕੀ ਤੇ ਕਹਿੰਦੇ ਨੇ ਤੇ ਨਿਰਾ ਹੀ ਸ਼ੈਤਾਨ ਹੈ, ਨਿਰਾ ਹੀ ਦੁਸ਼ਟ ਹੈ ਤੇ ਨਿਰਾ ਹੀ ਪਸ਼ੂ ਵਰਗ ਹੈ। ਔਰ ਇੱਕ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ, ਪਰਮਾਤਮਾ ਵਿੱਚ ਭੈ ਨਹੀਂ, ਤੂੰ ਭੈ ਤੋਂ ਅਗਰ ਕੋਈ ਰਹਿਤ ਹੋਣਾ ਚਾਹੁੰਦਾ ਹੈ ਤਾਂ ਨਿਰਭਉ ਜਪੇ ਸਗਲ ਭਉ ਮਿਟੇ, ਰੱਬ ਨਾਲ ਜੁੜੀ ਹੋਈ ਆਤਮਾ ਚ ਕੋਈ ਭੈ ਨਹੀਂ ਆਉਂਦਾ। ਔਰ ਹਿਰਦੇ ਵਿੱਚ ਵੈਰ ਹੈ ਤੇ ਇਸ ਮਨੁੱਖ ਦਾ ਕਦੇ ਕੋਈ ਭਲਾ ਨਹੀਂ ਹੋ ਸਕਦਾ, ਕਿਉਂਕਿ ਵੈਰ ਨਾਲ ਭਰਿਆ ਹੋਇਆ ਹਿਰਦਾ ਬੁਰਾ ਮੰਗਦਾ ਰਹਿੰਦਾ ਹੈ, ਮੰਗਦਾ ਰਹਿੰਦਾ ਬੁਰਾ, ਤੇ ਦੂਜੇ ਲਈ ਬੁਰਾ ਮੰਗਿਆ ਹੋਇਆ ਆਪਣਾ ਬੁਰਾ ਹੋ ਜਾਂਦਾ ਹੈ। ਮਹਾਤਮਾ ਬੁੱਧ ਕਹਿੰਦੇ ਨੇ, ਬਸ ਸਭ ਤੋਂ ਵੱਡਾ ਆਸ਼ਚਰਜ ਇਹ ਹੀ ਹੈ, ਮਨੁੱਖ ਸੋਚ ਰਿਹਾ ਹੈ ਮੈਂ ਦੂਜੇ ਨਾਲ ਬੁਰਾ ਕਰ ਰਿਹਾ, ਪਰ ਕਿਤਨਾ ਵੱਡਾ ਆਸ਼ਚਰਜ ਹੈ, ਆਪਣੇ ਨਾਲ ਕਰ ਰਿਹਾ, ਆਪਣੇ ਨਾਲ ਕਰ ਰਿਹਾ, ਇਹ ਤੇ ਪਲਟ ਕੇ ਵਾਪਸ ਆਏਗਾ। دن دو دن لگن گے, وقت لگے گا, واپس آ جائے گا. یہ ایویں مغالطہ جڑے کئی کہندے نے فلانا بندہ ہے تے بڑا دشٹ پر موجاں پیا کرتا ہے, ہے تے بڑا بے ایمان موجاں پیا کرتا ہے. تے جس نو بے ایمانی چ موجاں دکھائی دے رہی ہیں, جنوں دشٹ پنے چ موجاں دکھائی دے رہی ہیں, یہ سجن ہونا سوائے دھوکھا ہے اور کچھ بھی نہیں. یہ بھی مرض کرتے ہیں کیونکہ انہوں موجاں تے دشٹ پنے ہی دکھائی دیں دیا پہ. جد کدی مینوں کوئی اس طرح دا کہندا ہے گینی جی پاپی او گناہگار او دشٹ موجاں پہ مار دینے, تو میں کہ تینوں گربانی چ ککھ بھی نہیں مل سکتا کیونکہ تینوں موجاں تے دشٹ پنے ہی دکھائی دیں دیا نے. تینوں کون دسے دشٹ پنا اپنے آپ دے چ اتنا تناؤ ہے, اتنا بوجھ ہے, جتنی مانسک پیڑا تو دشٹ لنگدے نے تو اندازہ ہی نہیں لا سکتا. جتنے دل دماغ دے تے بوجھ آؤں ہے برشٹ بندیاں دے دل دماغ تے, اتنا عام لوگاں دے دل دماغ تے بوجھ نہیں ہوں گا. تو خیر مختصر جو ہے میں عرض کراں, یہی سب تو وڈا اشرج ہے. ایک ملک دوجے ملک نال برا کردا ہے اور کون دسے یہ تے برائی پلٹ کے واپس آئے گی. ایک قوم دوجی قوم نال برا کر دیے, تو دوجی قوم جان کے برا کر دیے, کون دسے پلٹ کے واپس آئے گی. ایک پروار دوجے پروار نال برا کرتا ہے پر کون دسے یہ دوجے نال نہیں کر رہا, یہ تو پلٹ کے واپس آئے گا. یہ تو دتا لئیے اپنا ان دتے کچھ ہاتھ نہ آوے. بہت لمبا چوڑا خلاصہ ہے گرو گرنتھ صاحب جی مہاراج دی بانی چ, پر میں اتے ہی سماپت کراں. مول منتر دے ہور کچھ کافی واہ کریں دے نے, تے کل پرسوں تے اتوار دوپہر دی حاضری تین حاضریاں آپ دے چرنج بھرنیاں نے. کوشش کراں گے انہاں وچ مول منتر نو میں سماپت کر سکاں. میں پھر عرض کراں مول منتر دی وچار سماپت نہیں ہوے گی. انج کہہ دوں میرے جیسے گینی ہزاراں جنم لین تے ہور ہزاراں کتھا کرن, مول منتر اپنی تھان تے ہے. اگمی وچار ہے, اگمی گل ہے. سمے دی سماپتی ہو جاندی ہے بندے دی, اپنی سوچن شکتی دی سماپتی ہو جاندی ہے بندے دی, اپنی کتھن شکتی دی سماپتی ہو جاندی ہے. تو کہنا پیندا کتھا دی سماپتی, کتھا جد رب موجود ہے تو دی کتھا کتھے مٹے گی, چلدی رہے گی, چلدی رہے گی, چلدی رہے گی. ہاں کتھاکار مٹ سکدے نے, کہن والے مٹ سکدے نے, لیکن او دا کہنا تے موجود رہے گا, او تے جگت وچ رہے گا. کتھنا کتھی نہ آوے توٹ, کتھ کتھ کتھی کوٹی کوٹ کوٹ. تو اس سمے دی بندش وچ تین حاضریاں جو ہور بھرنیاں نے داس نے, اس وچ باقی وچاراں آپ جی دے سامنے رکھن دی نمانی کوشش کراں گا. ساریاں دا ہاردک طور تے دھنواد. بھل چک دی شمع, واہگرو جی کا خالصہ, واہگرو جی کی فتح.